ਦਾਸ ਆਪਣੇ ਕੋ ਰਾਖਣ ਹਾਰਾ, ਨਾਨਕ ਦਾਸ ਸਦਾ ਹੈ ਚੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਾਸ ਆਪਣੇ ਕੋ ਰਾਖਣ ਹਾਰਾ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਦਾਸ ਸੇਵਕ ਨੂੰ ਆਪ ਰੱਖਣ ਵਾਲਾ ਹੈ, ਭਾਵ ਉਹ ਵਾਹਿਗੁਰੂ ਆਪਣੇ ਸੇਵਕਾਂ ਦੀ ਆਪ ਰੱਖਿਆ ਵੀ ਕਰਦਾ ਹੈ। ਨਾਨਕ ਦਾ ਸਦਾ ਹੈ ਚੇਰਾ, ਇਹ ਦਾਸ ਨਾਨਕ ਆਪਣੇ ਆਪ ਨੂੰ ਸਤਿਗੁਰੂ ਕਹਿ ਰਹੇ ਹਨ। ਮੈਂ ਦਾਸ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਚਰਨਾਂ ਦਾ ਚੇਰਾ ਦਾ ਅਰਥ ਦਾਸ ਹਾਂ, ਸੇਵਕ ਹਾਂ।
ਬਿਲਾਵਲ ਮਹੱਲਾ ਪੰਜਵਾਂ, ਗੋਬਿੰਦ ਸਿਮਰ ਹੋਆ ਕਲਿਆਣ, ਮਿਟੀ ਉਪਾਦ ਭਇਆ ਸੁਖ ਸਾਚਾ, ਅੰਤਰ ਜਾਮੀ ਸਿਮਰਿਆ ਜਾਣ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਪਿਛਲੇ ਪ੍ਰਕਰਨ ਦੇ ਮੁਜਬ ਇਸ ਸ਼ਬਦ ਦੇ ਵਿੱਚ ਵੀ ਵਾਹਿਗੁਰੂ ਦੇ ਸਿਮਰਨ ਦਾ ਹੀ ਲਾਭ ਦਰਸਾਉਂਦੇ ਨੇ। ਗੋਬਿੰਦ ਸਿਮਰ ਹੋਆ ਕਲਿਆਣ, ਉਸ ਗੋਬਿੰਦ ਦਾ ਸਿਮਰਨ ਕਰਕੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਹੋਆ ਕਲਿਆਣ, ਸਾਡਾ ਤੇ ਕਲਿਆਣ ਹੋ ਗਿਆ। ਇਹ ਕਾਮ ਸਾਡਾ ਪੰਜਾਬੀ ਦਾ ਮੁਹਾਵਰਾ ਹੈ, ਜਦੋਂ ਕਿਸੇ ਮਨੁੱਖ ਨੂੰ ਕਿਸੇ ਕੰਮ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਹੈ, ਉਹ ਕਹਿੰਦਾ ਵੀ ਮੇਰਾ ਤੇ ਕਲਿਆਣ ਹੋ ਗਿਆ, ਭਾਵ ਸਫਲਤਾ ਨੂੰ ਕਲਿਆਣ ਕਹਿੰਦੇ ਨੇ। ਗੋਬਿੰਦ ਸਿਮਰ ਹੋਆ ਕਲਿਆਣ, ਉਸ ਵਾਹਿਗੁਰੂ ਦਾ ਸਿਮਰਨ ਕਰਕੇ ਸਾਡਾ ਤੇ ਕਲਿਆਣ ਹੋ ਗਿਆ, ਭਾਵ ਸਾਨੂੰ ਕਾਮਯਾਬੀ ਮਿਲੀ ਹੈ। ਅਥਵਾ ਕਲਿਆਣ ਦਾ ਅਰਥ ਹੈ ਆਤਮਕ ਸੁਖ ਵੀ ਕੀਤਾ ਹੈ। ਗੋਬਿੰਦ ਸਿਮਰ ਹੋਆ ਕਲਿਆਣ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਕੇ ਤੇ ਸਾਨੂੰ ਆਤਮਕ ਸੁਖ ਪ੍ਰਾਪਤ ਹੋ ਗਿਆ ਹੈ। ਮਿੱਟੀ ਉਪਾਦ ਪਿਆ ਸੁਖ ਸਾਚਾ, ਅੰਤਰ ਜਾਮੀ ਸਿਮਰਿਆ ਜਾਣ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਿੱਟੀ ਉਪਾਦ ਜਿਹੜੀ ਉਪਾਧੀ ਸੀ, ਲੜਾਈ ਝਗੜੇ ਕਲੇਸ਼ਾਂ ਤੋਂ ਜਿਹੜੀ ਟੈਨਸ਼ਨ ਪੈਦਾ ਹੁੰਦੀ, ਉਹਨੂੰ ਉਪਾਧੀ ਕਹਿੰਦੇ ਨੇ। ਜਿਹੜੀ ਉਪਾਧੀ ਸੀ, ਦਿਮਾਗੀ ਟੈਨਸ਼ਨ ਸੀ, ਉਹ ਵੀ ਖਤਮ ਹੋ ਗਈ। ਪਿਆ ਸੁਖ ਸਾਚਾ, ਸਾਨੂੰ ਸੱਚਾ ਸੁਖ, ਅਵਨਾਸ਼ੀ ਸੁਖ ਪ੍ਰਾਪਤ ਹੋ ਗਿਆ ਹੈ। ਅੰਤਰਜਾਮੀ ਸਿਮਰਿਆ ਜਾਣ, ਅਸੀਂ ਉਸ ਅੰਤਰਜਾਮੀ ਤੇ ਜਾਣ ਦਾ ਅਰਥ ਹੈ ਜਿਹੜਾ ਜਾਣਨ ਹਾਰ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ, ਉਸ ਜਾਣਨ ਹਾਰ ਵਾਹਿਗੁਰੂ ਨੂੰ ਸਿਮਰਿਆ ਹੈ। ਉਸ ਵਾਹਿਗੁਰੂ ਨੂੰ ਸਿਮਰਨ ਕਰਕੇ ਸਾਨੂੰ ਇਹ ਸਾਰੇ ਲਾਭ ਪ੍ਰਾਪਤ ਹੋਏ ਹਨ।
ਜਿਸ ਕੇ ਜੀ ਤਿਨ ਕੀਏ ਸੁਖਾਲੇ, ਭਗਤ ਜਨਾ ਕੋ ਸਾਚਾ ਤਾਣ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਿਸ ਵਾਹਿਗੁਰੂ ਦੇ ਸਾਰੇ ਜੀਵ ਪੈਦਾ ਕੀਤੇ ਹੋਏ ਸਨ, ਤਿਨ ਕੀਏ ਸੁਖਾਲੇ, ਉਸਨੇ ਆਪ ਹੀ ਸਾਰੇ ਸੁਖਾਲੇ ਕਰ ਦਿੱਤੇ। ਭਗਤ ਜਨਾ ਕੋ ਸਾਚਾ ਤਾਣ, ਜਿਹੜੇ ਵਾਹਿਗੁਰੂ ਦੇ ਭਗਤ ਲੋਕ ਨੇ, ਉਹਨਾਂ ਭਗਤ ਜਨਾ ਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸੱਚਾ ਤਾਣ ਬਲ ਹੈ।
ਦਾਸ ਆਪਣੇ ਕੀ ਆਪੇ ਰਾਖੀ, ਭੈ ਪੰਜਨ ਉਪਰ ਕਰਤੇ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪਣੇ ਦਾਸ ਦੀ ਪੈਜ, ਆਪਣੇ ਦਾਸ ਦੀ ਇੱਜ਼ਤ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਰੱਖੀ ਹੈ। ਭੈ ਪੰਜਨ ਉਪਰ ਕਰਤੇ ਮਾਣ, ਜੋ ਭੈ ਨੂੰ ਭੰਜਨ ਨਾਸ ਕਰਨ ਵਾਲਾ ਵਾਹਿਗੁਰੂ ਹੈ, ਤੇ ਵਾਹਿਗੁਰੂ ਦੇ ਸੇਵਕ ਉਸ ਉੱਤੇ ਮਾਣ ਕਰਦੇ ਨੇ, ਤੇ ਮਾਣ ਹੋਣਾ ਵੀ ਚਾਹੀਦਾ। ਜਿਸ ਵਾਹਿਗੁਰੂ ਨੇ ਆਪਣੇ ਸੇਵਕਾਂ ਦੀ ਇੱਜ਼ਤ ਰੱਖੀ ਹੈ, ਆਪਣੇ ਸੇਵਕਾਂ ਦੀ ਪੈਜ ਤੇ ਲੱਜਿਆ ਰੱਖੀ ਹੈ, ਤੇ ਉਹ ਵਾਹਿਗੁਰੂ ਦੇ ਪਿਆਰੇ ਉਸ ਵਾਹਿਗੁਰੂ ਉੱਤੇ ਬਹੁਤ ਮਾਣ ਕਰਦੇ ਨੇ, ਬੜਾ ਗੌਰਵ ਕਰਦੇ ਹਨ।
ਭਈ ਮਿਤਰਾਈ ਮਿਟੀ ਬੁਰਾਈ, ਦੁਸ਼ਟ ਦੂਤ ਹਰ ਕਾਢੇ ਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਈ ਮਿਤਰਾਈ, ਵੀ ਹੁਣ ਤੇ ਸਾਰਿਆਂ ਦੇ ਨਾਲ ਸਾਡੀ ਮਿੱਤਰਤਾ ਹੋ ਗਈ ਹੈ, ਹੁਣ ਤੇ ਸਾਰੇ ਹੀ ਸਾਡੇ ਨਾਲ ਪਿਆਰ ਕਰਨ ਲੱਗ ਪਏ ਨੇ। ਮਿੱਟੀ ਬੁਰਾਈ, ਜੇ ਕਿਸੇ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਕੋਈ ਬੁਰਿਆਈ ਸੀ, ਕੋਈ ਮਾੜੀ ਸੋਚ ਸੀ, ਉਹ ਖਤਮ ਹੋ ਗਈ। ਦੁਸ਼ਟ ਦੂਤ ਹਰ ਕਾਢੇ ਛਾਣ, ਤੇ ਉਸ ਵਾਹਿਗੁਰੂ ਨੇ ਜਿਹੜੇ ਦੁਸ਼ਟ ਤੇ ਦੂਤ ਮੁਖਬਰ ਸਨ, ਦੁਸ਼ਟ ਜਿਹੜੇ ਭਾਵ ਜਿਨ੍ਹਾਂ ਨੂੰ ਦਵੈਤ ਹੀ ਇਸ਼ਟ ਪਿਆਰੀ ਲੱਗਦੀ ਸੀ, ਕਿਸੇ ਦੇ ਘਰ ਦੇ ਵਿੱਚ ਜਾ ਕੇ ਚੁਗਲੀ ਕਰਨੀ, ਘਰ ਦੇ ਵਿੱਚ ਫੁੱਟ ਪਾ ਦੇਣੀ, ਜਾਂ ਕਿਸੇ ਸੰਸਥਾ ਦੇ ਵਿੱਚ ਜਾ ਕੇ ਜਾਂ ਗੁਰੂ ਘਰ ਵਿੱਚ ਜਾ ਕੇ ਝਗੜਾ ਕਰਨਾ, ਉਹਨੂੰ ਦੁਸ਼ਟ ਕਹਿੰਦੇ ਨੇ। ਦੁਸ਼ਟ ਦੂਤ ਹਰ ਕਾਢੇ ਛਾਣ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਦੁਸ਼ਟ ਤੇ ਦੂਤ ਚੁਗਲ ਸਨ, ਉਹਨਾਂ ਨੂੰ ਛਾਣ ਕੇ ਚੁਣ ਕੇ ਬਾਹਰ ਕੱਢ ਦਿੱਤਾ ਹੈ।
ਸੁਖ ਸਹਿਜ ਆਨੰਦ ਕਨੇਰੇ, ਨਾਨਕ ਜੀਵੈ ਅਰ ਗੁਣ ਹੈ ਵਖਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਸਾਨੂੰ ਸੁਖ ਸਹਿਜ ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਪਰਮਾਤਮਕ ਅਵਸਥਾ ਦੇ ਬਹੁਤੇ ਆਨੰਦ ਵੀ ਪ੍ਰਾਪਤ ਹੋ ਗਏ ਹਨ। ਨਾਨਕ ਜੀਵੈ ਹਰ ਗੁਣ ਹੈ ਵਖਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਉਚਾਰ ਕੇ ਜੀ ਰਿਹਾ ਹਾਂ।
ਬਿਲਾਵਲ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਹੈ ਕਿਰਪਾਲ, ਕਰ ਸਗਲ ਸਵਾਰੇ ਸਤਗੁਰ, ਜਬ ਜਬ ਸਾਧੂ ਭਏ ਨਿਹਾਲ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਅੱਗੇ ਪਿਛਲੇ ਪ੍ਰਕਰਨ ਦੇ ਮੂਜਬ ਫਿਰ ਇਹ ਅਗਲਾ ਸ਼ਬਦ ਉਸੇ ਹੀ ਸਿਧਾਂਤ ਨੂੰ ਮੁੱਖ ਰੱਖ ਕੇ ਉਚਾਰਨ ਕਰਦੇ ਹਨ। ਪਾਰ ਬ੍ਰਹਮ ਪ੍ਰਭ ਭਏ ਕਿਰਪਾਲ, ਭਈ ਸਾਡੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਮਿਹਰਬਾਨ ਹੋਏ। ਕਾਰਜ ਸਗਲ ਸਵਾਰੇ ਸਤਿਗੁਰ, ਤੇ ਸਤਿਗੁਰੂ ਨੇ ਸਾਡੇ ਸਾਰੇ ਹੀ ਕਾਰਜ ਸਵਾਰ ਦਿੱਤੇ। ਜਦੋਂ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਨਾਲ ਸਤਿਗੁਰੂ ਵੀ ਮਿਹਰਬਾਨ ਹੋ ਜਾਂਦੇ ਨੇ। ਜਦੋਂ ਵਾਹਿਗੁਰੂ ਜੀ ਸਾਡੇ ਤੇ ਮਿਹਰਬਾਨ ਹੋਏ, ਸਤਿਗੁਰੂ ਨੇ ਸਾਡੇ ਸਾਰੇ ਹੀ ਕਾਰਜ ਸਵਾਰ ਦਿੱਤੇ। ਜਪ ਜਪ ਸਾਧੂ ਭਏ ਨਿਹਾਲ, ਜਿਹੜੇ ਸਾਧੂ ਲੋਕ ਸਨ ਗੁਰਸਿੱਖ ਮਾਈ ਭਾਈ, ਉਸ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਭਏ ਨਿਹਾਲ, ਉਹ ਬੜੇ ਪ੍ਰਸੰਨ ਹੋ ਗਏ, ਬੜੇ ਖੁਸ਼ ਹੋ ਗਏ।
ਅੰਗੀਕਾਰ ਕੀਆ ਪ੍ਰਭਾਪਣੈ, ਦੋਖੀ ਸਗਲੇ ਭਏ ਰਵਾਲ।
ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਉਸ ਆਪਣੇ ਮਾਲਕ ਵਾਹਿਗੁਰੂ ਨੇ ਆਪਣੇ ਸੇਵਕਾਂ ਦਾ ਭਾਵ ਸਾਡਾ ਪੱਖ ਕੀਤਾ ਹੈ। ਦੁਖੀ ਸਗਲੇ ਭਏ ਰਵਾਲ, ਜਿਹੜੇ ਗੁਰੂ ਘਰ ਦੇ ਦੁਖੀ ਸਨ ਵੈਰੀ ਸਨ, ਉਹ ਸਾਰੇ ਹੀ ਭਏ ਰਵਾਲ ਉਹ ਤੇ ਮਿੱਟੀ ਬਣ ਗਏ ਨੇ, ਜਿਵੇਂ ਆਪਾਂ ਕਹਿੰਦੇ ਉਹ ਤੇ ਸਵਾਹ ਬਣ ਗਏ। ਦੁਖੀ ਸਗਲੇ ਭਏ ਰਵਾਲ, ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਉਹ ਤੇ ਸਾਰੇ ਦੇ ਸਾਰੇ ਖਾਕ ਦੀ ਢੇਰੀ ਬਣ ਗਏ ਨੇ, ਪਾਪ ਸਾਰੇ ਨਾਸ ਹੋ ਗਏ।
ਕੰਠ ਲਾਏ ਰਾਖੇ ਜਨ ਆਪਣੇ, ਉਧਰ ਲੀਏ ਨਾ ਲਾਏ ਆਪਣੇ ਪਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੰਠ ਲਾਏ ਰਾਖੇ ਜਨ ਆਪਣੇ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸ ਆਪਣੇ ਗਲ ਦੇ ਨਾਲ ਲਾ ਕੇ ਰੱਖੇ ਨੇ, ਪ੍ਰਤੱਖ ਵੀ ਆਪਣੀ ਗਲ ਦੇ ਨਾਲ ਲਾ ਕੇ ਰੱਖੇ ਹਨ, ਤੇ ਨਿਰਗੁਣ ਸਰੂਪ ਦੇ ਅੰਦਰ ਆਪਣੇ ਅਭੇਦ ਨਿਸ਼ਚੇ ਰੂਪੀ ਗਲ ਦੇ ਨਾਲ ਲਾ ਕੇ ਰੱਖੇ ਹਨ। ਉਧਰ ਲੀਏ ਲਾਏ ਆਪਣੇ ਪਾਲ, ਵੀ ਉਸ ਵਾਹਿਗੁਰੂ ਪਰਮੇਸ਼ਰ ਨੇ, ਪਾਲ ਦਾ ਅਰਥ ਹੈ ਪੱਲਾ, ਆਪਣੇ ਪੱਲੇ ਨਾਲ ਲਾ ਕੇ ਆਪਣੇ ਲੜ ਲਾ ਕੇ ਉਧਰ ਲੀਏ ਆਪਣੇ ਸੇਵਕਾਂ ਦਾ ਉਧਾਰ ਕਰ ਲਿਆ ਹੈ।
ਸਹੀ ਸਲਾਮਤ ਮਿਲ ਘਰ ਆਏ, ਨਿੰਦਕੇ ਮੁਖ ਹੋਏ ਕਾਲ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਸਹੀ ਸਲਾਮਤ ਮਿਲ ਕੇ ਗੁਰਸਿੱਖ ਸੰਗਤਾਂ ਨੂੰ ਨਾਲ ਲੈ ਕੇ ਆਪਣੇ ਘਰ ਆਏ ਹਾਂ। ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵਡਾਲੀ ਸਾਹਿਬ ਤੋਂ ਪਰਤਣ ਦੇ ਸਮੇਂ ਹੀ ਉਚਾਰਨ ਕੀਤਾ ਜਾਪਦਾ ਹੈ, ਕਿਉਂਕਿ ਇਸ ਪੰਕਤੀ ਤੋਂ ਇਹ ਭਾਵ ਸਪਸ਼ਟ ਹੋ ਰਿਹਾ ਹੈ ਵੀ ਅਸੀਂ ਸਹੀ ਸਲਾਮਤ ਗੁਰਸਿੱਖ ਸੰਗਤਾਂ ਨਾਲ ਪਰਿਵਾਰ ਦੇ ਨਾਲ ਮਿਲ ਕੇ ਆਪਣੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਪੁੱਜੇ ਹਾਂ। ਨਿੰਦਕ ਮੁੱਖ ਹੋਏ ਕਾਲ, ਜਿਹੜਾ ਨਿੰਦਕ ਪ੍ਰਿਥੀਆ ਸੀ, ਗੁਰੂ ਘਰ ਦੇ ਨਾਲ ਈਰਖਾ ਕਰਦਾ ਸੀ, ਤੇ ਉਸ ਨਿੰਦਕ ਮੁੱਖ ਹੋਏ ਕਾਲ ਵੀ ਨਿੰਦਕਾਂ ਦੇ ਹੁਣ ਮੂੰਹ ਕਾਲੇ ਹੋ ਗਏ ਨੇ, ਕਿਉਂਕਿ ਪ੍ਰਿਥੀਆ ਜੋ ਕੁਝ ਈਰਖਾ ਦਵੈਸ਼ ਕਰ ਰਿਹਾ ਸੀ ਉਹ ਅਖੀਰ ਗੁੱਝੀ ਨਾ ਰਹੀ, ਕਿਉਂਕਿ ਦੁਸ਼ਮਣੀ ਗੁੱਝੀ ਤਾਂ ਰਹਿੰਦੀ ਨਹੀਂ ਹੈ। ਤੇ ਅਖੀਰ ਤੇ ਜਦੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ, ਉਸ ਵੇਲੇ ਵੀ ਇਹਨੇ ਗੁਰੂ ਮਹਾਰਾਜ ਦੇ ਉੱਤੇ ਕੋਝੇ ਵਾਰ ਕੀਤੇ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਪਹਿਲਾਂ ਤੇ ਇਸਨੇ ਇੱਕ ਦਾਈ ਨੂੰ ਸਿਖਾ ਕੇ ਭੇਜਿਆ ਕਿ ਉਸ ਬਾਲ ਸਤਿਗੁਰੂ ਨੂੰ ਜ਼ਹਿਰੀਲਾ ਦੁੱਧ ਚੁੰਘਾ ਕੇ ਉਹਨਾਂ ਨੂੰ ਖਤਮ ਕਰ ਦੇਵੇ ਤੇ ਉਹਨੂੰ ਬਹੁਤ ਵੱਡਾ ਇਨਾਮ ਮਿਲ ਜਾਵੇਗਾ। ਫਿਰ ਇੱਕ ਸਪੇਲੇ ਨੂੰ ਭੇਜਿਆ, ਯੋਗੀ ਨੂੰ ਭੇਜਿਆ, ਬਈ ਤੂੰ ਜਾ ਕੇ ਉੱਥੇ ਜ਼ਹਿਰੀਲਾ ਸੱਪ ਛੱਡ ਕੇ ਸਾਹਿਬਜ਼ਾਦੇ ਨੂੰ ਡੰਗ ਹੀ ਮਰਵਾ ਦੇ। ਤੇ ਫਿਰ ਤੀਸਰੇ ਨੰਬਰ ਤੇ ਇੱਕ ਕਿਸੇ ਪਾਪੀ ਬ੍ਰਾਹਮਣ ਨੂੰ ਮਾਇਆ ਦਾ ਲਾਲਚ ਦੇ ਕੇ ਦਹੀਂ ਵਿੱਚ ਜ਼ਹਿਰ ਘੋਲ ਕੇ ਪਿਲਾਉਣ ਦਾ ਯਤਨ ਵੀ ਹੋਇਆ, ਪਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰੱਖਿਆ ਹੋਈ। ਪਰ ਦੱਸਦੇ ਨੇ ਪਹਿਲੀਆਂ ਤੇ ਦੋ ਗੱਲਾਂ ਗੁੱਝੀਆਂ ਰਹਿ ਗਈਆਂ, ਪਰ ਜਦੋਂ ਤੀਸਰੀ ਇਸਨੇ ਇਹ ਸ਼ਰਾਰਤ ਕੀਤੀ, ਜਿਹੜਾ ਬ੍ਰਾਹਮਣ ਗੁਰੂ ਮਹਾਰਾਜ ਦਾ ਖੜਾਵਾ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਸੇ ਇੱਕ ਪਾਸੇ ਚੁਬਾਰੇ ਵਿੱਚ ਲੈ ਗਿਆ ਔਰ ਉੱਥੇ ਜ਼ਬਰਦਸਤੀ ਜ਼ਹਿਰੀਲਾ ਦਹੀਂ ਖਵਾਉਣ ਲੱਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਚੀ ਉੱਚੀ ਸ਼ੋਰ ਪਾਇਆ ਜਿਵੇਂ ਬੱਚੇ ਰੋਣ ਲੱਗ ਜਾਂਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੰਨਾਂ ਵਿੱਚ ਆਵਾਜ਼ ਪਈ, ਉਸੇ ਵੇਲੇ ਸੇਵਾਦਾਰ ਭੇਜੇ, ਜਾਓ ਜਾ ਕੇ ਦੇਖੋ ਸਾਹਿਬਜ਼ਾਦਾ ਕਿਉਂ ਸ਼ੋਰ ਮਚਾ ਰਿਹਾ ਹੈ। ਜਦੋਂ ਜਾ ਕੇ ਉਹਨਾਂ ਨੇ ਵੇਖਿਆ, ਉਹ ਜਿਹੜਾ ਪਾਪੀ ਬ੍ਰਾਹਮਣ ਸੀ ਧੱਕੇ ਦੇ ਨਾਲ ਗੁਰੂ ਮਹਾਰਾਜ ਦੇ ਮੂੰਹ ਦੇ ਵਿੱਚ ਦਹੀਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਪਰ ਉਹ ਨਹੀਂ ਸੀ ਖਾਣਾ ਚਾਹੁੰਦੇ। ਆਖੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਦਾਲ ਚ ਕੁਛ ਕਾਲਾ ਕਾਲਾ ਜਾਪਦਾ। ਸਤਿਗੁਰੂ ਕਹਿਣ ਲੱਗੇ, ਜੇ ਨਹੀਂ ਸੀ ਖਾਣਾ ਚਾਹੁੰਦੇ ਤੇ ਤੂੰ ਕਿਉਂ ਮੱਲੋ ਮੱਲੀ ਖਵਾ ਰਿਹਾ ਹੈ, ਕੀ ਕਾਰਨ ਹੈ? ਉਹ ਪੰਡਿਤ ਡਰ ਗਿਆ, ਕਹਿਣ ਲੱਗਾ, ਮੈਨੂੰ ਤੇ ਪਤਾ ਨੀ ਅੱਗੇ ਰੋਜ਼ ਖਾਂਦੇ ਸਨ, ਅੱਜ ਕਿਉਂ ਨੀ ਖਾਂਦੇ? ਗੁਰੂ ਮਹਾਰਾਜ ਕਹਿੰਦੇ, ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਸ਼ਰਾਰਤ ਜਾਪਦੀ ਹੈ। ਸਤਿਗੁਰੂ ਨੇ ਉਹੀ ਦਹੀਂ, ਇੱਕ ਉਹ ਕੁੱਤਾ ਰੱਖਿਆ ਹੋਇਆ ਸੀ, ਪਾਲਤੂ ਕੁੱਤਾ, ਉਹ ਹਮੇਸ਼ਾ ਗੁਰੂ ਮਹਾਰਾਜ ਦੇ ਨਾਲ ਹੀ ਰਹਿੰਦਾ ਸੀ, ਤੇ ਗੁਰੂ ਮਹਾਰਾਜ ਨੇ ਆਖਿਆ, ਚਲੋ ਜੇ ਸਾਹਿਬਜ਼ਾਦਾ ਦਹੀਂ ਨਹੀਂ ਖਾਂਦਾ, ਕੁੱਤੇ ਨੂੰ ਪਾ ਦਿਓ। ਪਰ ਜਦੋਂ ਦੱਸਦੇ ਨੇ ਕੁੱਤੇ ਮੂਹਰੇ ਜ਼ਹਿਰੀਲਾ ਦਹੀਂ ਰੱਖਿਆ, ਉਹਨੇ ਵੀ ਸਿਰ ਹਿਲਾਇਆ, ਕੰਨ ਪਟਕਾਏ, ਵੀ ਮੈਂ ਨਹੀਂ ਖਾਵਾਂਗਾ। ਗੁਰੂ ਦੇ ਕੁੱਤੇ ਵਿੱਚ ਵੀ ਕਰਾਮਾਤ ਸੀ ਤੇ ਉਸਨੇ ਦਹੀਂ ਨਾ ਖਾਧਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਇਸ਼ਾਰਾ ਕੀਤਾ, ਕਹਿਣ ਲੱਗੇ, ਚੰਗਾ ਭਾਵੇਂ ਇਹ ਜ਼ਹਿਰੀਲਾ ਦਹੀਂ ਹੈ, ਤੂੰ ਨਹੀਂ ਖਾਣ ਲਈ ਤਿਆਰ, ਪਰ ਤੈਨੂੰ ਹੁਣ ਸਾਡਾ ਬਚਨ ਮੰਨਣਾ ਹੀ ਪਵੇਗਾ, ਕਿਉਂਕਿ ਇਸ ਤੋਂ ਬਿਨਾਂ ਪਾਪੀ ਦਾ ਪਾਪ ਨਹੀਂ ਉਗੜ ਸਕਦਾ। ਉਸ ਕੁੱਤੇ ਨੇ ਝੱਟ ਦਹੀਂ ਖਾ ਲਿਆ ਤੇ ਦਹੀਂ ਖਾਣ ਸਾਰੀ ਜਦੋਂ ਉਹਦੇ ਅੰਦਰ ਜ਼ਹਿਰ ਚਲੀ ਗਈ, ਉਹ ਤੜਫ ਤੜਫ ਕੇ ਸਾਹਮਣੇ ਸਾਰਿਆਂ ਦੇ ਜਾਨ ਦੇ ਗਿਆ। ਜਦੋਂ ਉਹ ਗੁਰੂ ਮਹਾਰਾਜ ਦਾ ਪਿਆਰਾ ਕੁੱਤਾ ਜਿਹੜਾ 24 ਘੰਟੇ ਨਾਲ ਰਹਿੰਦਾ ਸੀ, ਉਹ ਚੜ੍ਹਾਈ ਕਰ ਗਿਆ, ਤੇ ਗੁਰੂ ਮਹਾਰਾਜ ਦੇ ਮਨ ਦੇ ਵਿੱਚ, ਕੁਦਰਤੀ ਗੱਲ ਸੀ, ਸਾਰੇ ਗੁਰਸਿੱਖਾਂ ਦੇ ਮਨ ਦੇ ਵਿੱਚ ਵੀ ਬੜਾ ਗੁੱਸਾ ਆਇਆ। ਕਹਿਣ ਲੱਗੇ, ਬਈ ਇਹੀ ਦਹੀਂ ਸੀ ਜਿਹੜਾ ਤੂੰ ਸਾਹਿਬਜ਼ਾਦੇ ਨੂੰ ਖਵਾਉਣਾ ਚਾਹੁੰਦਾ ਸੀ, ਜਿਸ ਨੂੰ ਖਾ ਕੇ ਕੁੱਤਾ ਤੜਫ ਤੜਫ ਕੇ ਮਰਿਆ, ਇਹੀ ਹਾਲਤ ਤੂੰ ਸਾਹਿਬਜ਼ਾਦੇ ਦੀ ਕਰਨਾ ਚਾਹੁੰਦਾ ਸੀ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੂੰਹੋਂ ਬਚਨ ਨਿਕਲ ਗਿਆ। ਕਹਿਣ ਲੱਗੇ, ਅੱਛਾ, ਤੂੰ ਗੁਰੂ ਘਰ ਦਾ ਬੁਰਾ ਚਿੱਤ ਵਧਾ, ਇਸ ਲਈ ਇਹਦਾ ਫਲ ਤੈਨੂੰ ਜ਼ਰੂਰ ਮਿਲੇਗਾ। ਬਸ ਇੰਨੇ ਬਚਨ ਕਹਿਣ ਦੀ ਦੇਰ ਸੀ, ਦੱਸਦੇ ਨੇ ਉਸ ਪੰਡਿਤ ਦੇ ਵੀ ਪੇਟ ਵਿੱਚ ਸੂਲ ਉੱਠਿਆ, ਲੱਗਿਆ ਹਾਲ ਦੁਹਾਈ ਪਾਉਣ। ਉਸ ਵੇਲੇ ਗੁਰੂ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਸੀ, ਅਰੜਾਵੈ ਬਿਲ ਲਾਵੈ ਨਿੰਦਕ, ਆਪਣਾ ਕੀਤਾ ਪਾਵੈ ਨਿੰਦਕ। ਜਦੋਂ ਉਸ ਬ੍ਰਾਹਮਣ ਦਾ ਅਡਾਟ ਪੈਂਦਾ ਸੀ, ਪੇਟ ਵਿੱਚ ਸੂਲ ਹੋਇਆ ਤੇ ਉਹਦਾ ਅਡਾਟ ਪਵੇ, ਤੇ ਗੁਰੂ ਮਹਾਰਾਜ ਕਹਿੰਦੇ ਵੀ ਇਹ ਤੂੰ ਜਿਹੜਾ ਦੂਸਰਿਆਂ ਨਾਲ ਧਰੋਹ ਕਰ ਰਿਹਾ ਸੀ ਤੇ ਹੁਣ ਇਹਦਾ ਫਲ ਤੈਨੂੰ ਵੀ ਭੋਗਣਾ ਪੈ ਰਿਹਾ ਹੈ। ਫਿਰ ਕੁਛ ਸਮੇਂ ਤੋਂ ਬਾਅਦ ਦੱਸਦੇ ਨੇ ਇਹ ਪੰਡਿਤ ਦੀ ਮੌਤ ਵੀ ਹੋ ਗਈ। ਉਸ ਤੋਂ ਬਾਅਦ ਜਿਹੜੇ ਸਿਆਣੇ ਗੁਰਸਿੱਖ ਮਾਈ ਭਾਈ ਸਨ, ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕਹਿਣ ਲੱਗੇ, ਸੱਚੇ ਪਾਤਸ਼ਾਹ, ਠੀਕ ਹੈ, ਭਾਵੇਂ ਇਸ ਪਾਪੀ ਨੂੰ ਸਜ਼ਾ ਤੇ ਮਿਲ ਗਈ ਹੈ, ਪਰ ਜਿਹੜਾ ਅਸਲੀ ਦੋਸ਼ੀ ਹੈ ਉਹ ਤੇ ਹਾਲੇ ਨੰਗਾ ਨਹੀਂ ਹੋਇਆ, ਇਸ ਲਈ ਇਸ ਬ੍ਰਾਹਮਣ ਨੂੰ ਬਚਾਇਆ ਜਾਵੇ। ਤਾਂ ਉਸ ਵੇਲੇ ਕਹਿੰਦੇ ਨੇ ਉਹ ਬ੍ਰਾਹਮਣ ਫੇਰ ਦੁਬਾਰਾ ਗੁਰੂ ਮਹਾਰਾਜ ਨੇ ਜਿਉਂਦਾ ਕਰ ਦਿੱਤਾ। ਫਿਰ ਉਹਨੂੰ ਆਖਿਆ ਗਿਆ, ਬਈ ਤੂੰ ਦੱਸ ਬਈ ਤੈਨੂੰ ਜ਼ਹਿਰ ਦੇਣ ਵਾਸਤੇ ਕਿਸਨੇ ਆਖਿਆ ਸੀ? ਤਾਂ ਉਸਨੇ ਸਾਫ਼ ਸਾਫ਼ ਦੱਸ ਦਿੱਤਾ। ਕਹਿਣ ਲੱਗਾ, ਤੁਹਾਡਾ ਵੱਡਾ ਭਰਾ ਪ੍ਰਿਥੀਆ ਹੈ ਜਿਸਨੇ ਇਸ ਪਾਪ ਲਈ ਮੈਨੂੰ ਲਾਲਚ ਦਿੱਤਾ ਸੀ। ਸਤਿਗੁਰੂ ਕਹਿਣ ਲੱਗੇ, ਇਹ ਗੱਲ ਉਹਦੇ ਸਾਹਮਣੇ ਮੂੰਹ ਤੇ ਆਖੇਗਾ? ਕਹਿੰਦਾ, ਹਾਂ ਮੈਂ ਆਖਾਂਗਾ। ਸਤਿਗੁਰੂ ਮਹਾਰਾਜ ਨੇ ਪ੍ਰਿਥੀਆ ਨੂੰ ਆਪਣੇ ਘਰ ਬੁਲਾਇਆ, ਪਹਿਲਾਂ ਤੇ ਆਵੇ ਨਾ, ਤੇ ਫਿਰ ਜਦੋਂ ਗੁਰੂ ਮਹਾਰਾਜ ਨੇ ਬਾਰ ਬਾਰ ਸੁਨੇਹਾ ਭੇਜ ਕੇ ਮੰਗਵਾਇਆ ਤੇ ਕਹਿਣ ਲੱਗਾ, ਦੱਸੋ ਗੱਲ ਕੀ ਹੈ? ਸਤਿਗੁਰੂ ਕਹਿਣ ਲੱਗੇ, ਦੇਖੋ ਤੁਸੀਂ ਸਾਡੇ ਵੱਡੇ ਭਰਾਤਾ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ। ਜੇ ਕੋਈ ਤੁਹਾਡੀ ਦੁਸ਼ਮਣੀ ਹੈ ਸਾਡੇ ਨਾਲ ਹੋ ਸਕਦੀ ਹੈ, ਵੱਡਿਆਂ ਦੀ ਵੱਡਿਆਂ ਨਾਲ ਦੁਸ਼ਮਣੀ ਹੁੰਦੀ ਹੈ, ਪਰ ਇਹ ਬੱਚਾ ਤੇ ਸ਼ੀਰ ਖੋਰ ਹੈ, ਇਹਦੇ ਨਾਲ ਤੁਹਾਡੀ ਕੀ ਦੁਸ਼ਮਣੀ ਹੈ? ਤੁਸੀਂ ਇਹਦੇ ਉੱਤੇ ਵੀ ਵਾਰ ਕੀਤਾ, ਤੁਹਾਡੇ ਲਈ ਚੰਗੀ ਗੱਲ ਨਹੀਂ। ਪਰ ਇਹ ਪ੍ਰਿਥੀਆ ਤੇ ਅੱਗ ਭੂਲਾ ਹੋਇਆ, ਰੌਲਾ ਪਾਉਣ ਲੱਗ ਪਿਆ, ਤੁਸੀਂ ਮੇਰੇ ਤੇ ਝੂਠਾ ਦੋਸ਼ ਲਾ ਰਹੇ ਹੋ, ਮੈਨੂੰ ਕੀ ਪਤਾ ਹੈ ਇਹ ਬ੍ਰਾਹਮਣ ਨੂੰ ਕਿਸਨੇ ਇਸ ਕੰਮ ਲਈ ਆਖਿਆ ਹੈ? ਮੈਂ ਬਿਲਕੁਲ ਨਹੀਂ ਆਖਿਆ, ਝੂਠ ਬੋਲਣ ਲੱਗ ਪਿਆ, ਮੁੱਕਰ ਗਿਆ ਸਾਫ ਹੀ। ਕਿਉਂਕਿ ਹੁਣ ਜਿਹੜਾ ਲੋਭੀ ਮਨੁੱਖ ਹੁੰਦਾ, ਪਾਪੀ ਮਨੁੱਖ ਹੁੰਦਾ, ਉਹਦੀ ਜ਼ਮੀਰ ਐਸੀ ਬਣ ਜਾਂਦੀ ਹੈ ਤੇ ਉਹ ਝੂਠ ਬੋਲਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਹੁਣ ਜਦੋਂ ਉਸਨੇ ਝੂਠ ਬੋਲਿਆ ਫਿਰ ਸਾਰੀਆਂ ਸੰਗਤਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ। ਅਖੀਰ ਤੇ ਪ੍ਰਿਥੀ ਨੂੰ ਅੰਮ੍ਰਿਤਸਰ ਸਾਹਿਬ ਰਹਿਣਾ ਹੀ ਔਖਾ ਹੋ ਗਿਆ। ਫਿਰ ਉਹਨੇ ਸੋਚਿਆ ਵੀ ਹੁਣ ਇੱਥੇ ਤਾਂ ਮੈਂ ਮੂੰਹ ਦਿਖਾਉਣ ਜੋਗਾ ਹੀ ਨਹੀਂ ਰਿਹਾ। ਪਹਿਲਾਂ ਤੇ ਮੇਰੇ ਤੇ ਇਹ ਦੋਸ਼ ਲੱਗਦਾ ਸੀ ਵੀ ਇਹ ਗੁਰੂ ਮਹਾਰਾਜ ਦੇ ਨਾਲ ਈਰਖਾ ਕਰਦਾ ਹੈ, ਹੁਣ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਉੱਤੇ ਵੀ ਇਹਨੇ ਵਾਰ ਕੀਤੇ ਨੇ, ਇਸ ਲਈ ਹੁਣ ਮੇਰਾ ਇੱਥੇ ਰਹਿਣਾ ਠੀਕ ਨਹੀਂ ਹੈ। ਫਿਰ ਆਪਣੇ ਆਪ ਹੀ ਸ਼ਰਮ ਦਾ ਮਾਰਾ ਇੱਥੋਂ ਛੱਡ ਕੇ ਚਲਿਆ ਗਿਆ ਸੀ। ਇਸੇ ਲਈ ਗੁਰੂ ਮਹਾਰਾਜ ਨੇ ਇਹ ਪਵਿੱਤਰ ਬਚਨ ਉਚਾਰਨ ਕੀਤੇ ਹਨ, ਸਹੀ ਸਲਾਮਤ ਮਿਲ ਕਰ ਆਏ ਨਿੰਦਕ ਕੇ ਮੁਖ ਹੋਏ ਕਾਲ। ਅਸੀਂ ਤਾਂ ਸਹੀ ਸਲਾਮਤ ਪਰਿਵਾਰ ਨਾਲ ਮਿਲ ਕੇ ਸੰਗਤਾਂ ਨਾਲ ਮਿਲ ਕੇ ਆਪਣੇ ਘਰ ਆ ਗਏ ਹਾਂ, ਪਰ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਇਹਦਾ ਵਾਹਿਗੁਰੂ ਨੇ ਮੂੰਹ ਕਾਲਾ ਕਰ ਦਿੱਤਾ ਹੈ, ਤੇ ਜਿਹੜੇ ਹੋਰ ਇਸਦੇ ਸੰਗੀ ਸਾਥੀ ਸਨ ਉਹਨਾਂ ਦੇ ਵੀ ਮੂੰਹ ਕਾਲੇ ਹੋ ਗਏ।
ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਾਪਤ ਹੈ ਨਿਹਾਲ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸਾਡਾ ਤੇ ਸਤਿਗੁਰੂ ਪੂਰਾ ਸਤਿਗੁਰੂ ਹੈ, ਗੁਰਪ੍ਰਸਾਦ ਪ੍ਰਾਪਤ ਹੈ ਨਿਹਾਲ, ਅਸੀਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਸੰਨ ਹੋ ਗਏ ਹਾਂ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਨਿਹਾਲ ਹੋ ਗਏ ਹਾਂ।
ਬਿਲਾਵਲ ਮਹੱਲਾ ਪੰਜਵਾਂ ਮੂਹ ਲਾਲਨ ਸਿਓ ਪ੍ਰੀਤ ਬਣੀ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਹੁਣ ਅੱਗੇ ਪ੍ਰਕਰਨ ਬਦਲਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਲੇ ਸ਼ਬਦ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਪ੍ਰੀਤ ਦਾ ਜ਼ਿਕਰ ਕੀਤਾ ਹੈ। ਮੂਹ ਲਾਲਨ ਸਿਓ ਪ੍ਰੀਤ ਬਣੀ, ਲਾਲਨ ਦਾ ਅਰਥ ਹੈ ਪਿਆਰਾ। ਪਿਆਰਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ। ਮੂੰਹ ਲਾਲਣ ਸਿਓ ਪ੍ਰੀਤ ਬਣੀ, ਮੂੰਹ ਦਾ ਅਰਥ ਹੈ ਮੇਰੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਈ ਮੇਰੀ ਉਸ ਲਾਲਣ ਪਿਆਰੇ ਪਰਮੇਸ਼ਰ ਦੇ ਨਾਲ ਪ੍ਰੀਤੀ ਬਣ ਗਈ ਹੈ, ਉਸ ਵਾਹਿਗੁਰੂ ਦੇ ਨਾਲ ਮੇਰਾ ਪ੍ਰੇਮ ਹੋ ਗਿਆ ਹੈ।
ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚਤਨੀ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਉਸ ਵਾਹਿਗੁਰੂ ਦੇ ਨਾਲ ਸਾਡੀ ਐਸੀ ਪ੍ਰੀਤੀ ਬਣ ਗਈ ਹੈ, ਐਸੀ ਮੁਹੱਬਤ ਬਣ ਗਈ ਹੈ, ਤੋਰੀ ਨਾ ਟੁੱਟੈ ਕਿਸੇ ਦੀ ਤੋੜੀ ਹੋਈ ਟੁੱਟਦੀ ਵੀ ਨਹੀਂ ਹੈ, ਛੋਰੀ ਨਾ ਛੁੱਟੈ ਕਿਸੇ ਦੀ ਛੁਡਾਈ ਛੁੱਟਦੀ ਵੀ ਨਹੀਂ ਹੈ, ਐਸੀ ਮਾਧੋ ਖਿੰਚਤਨੀ। ਉਸ ਮਾਇਆ ਦੇ ਪਤੀ ਵਾਹਿਗੁਰੂ ਨੇ ਐਸੀ ਇਹ ਪ੍ਰੀਤੀ ਦੀ ਤੰਦ ਖਿੱਚ ਕੇ ਐਸੀ ਤਾਣ ਦਿੱਤੀ ਹੈ ਵੀ ਇਹ ਨਾ ਤੇ ਕਿਸੇ ਦੇ ਤੋੜਿਆਂ ਟੁੱਟਦੀ ਹੈ ਨਾ ਕਿਸੇ ਦੇ ਛੁਡਾਇਆਂ ਛੁੱਟਦੀ ਹੈ।
ਦਿਨ ਸਰੈਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਹਾਡੀ ਪ੍ਰੀਤ ਦਿਨ ਰਾਤ ਸਾਡੇ ਮਨ ਦੇ ਵਿੱਚ ਵਸਦੀ ਹੈ, ਤੂੰ ਕਰ ਕਿਰਪਾ ਪ੍ਰਭ ਆਪਣੀ। ਹੇ ਵਾਹਿਗੁਰੂ ਤੂੰ ਆਪਣੀ ਕਿਰਪਾ ਕਰ, ਇਹ ਤੇਰੀ ਪ੍ਰੀਤ, ਇਹ ਤੇਰੀ ਪ੍ਰੀਤ ਦੀ ਰੀਤ ਹਮੇਸ਼ਾ ਲਈ ਸਾਡੇ ਅੰਦਰ ਵਸੀ ਰਹੇ।
ਬਲ ਬਲ ਜਾਓ ਸਿਆਮ ਸੁੰਦਰ ਕੋ ਅਕਤ ਕਥਾ ਜਾ ਕੀ ਬਾਤ ਸੁਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਉਸ ਸਿਆਮ ਸੁੰਦਰ ਦਾ ਅਰਥ ਹੈ ਵੀ ਉਸ ਮਾਇਆ ਸਬਲ ਸਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ। ਅਕਥ ਕਥਾ ਜਾ ਕੀ ਬਾਤ ਸੁਣੀ, ਜਿਸ ਦੀ ਇਹ ਗੱਲਬਾਤ ਸੁਣੀ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਕਹਾਣੀ, ਉਸ ਵਾਹਿਗੁਰੂ ਦੇ ਮਿਲਾਪ ਦੀ ਕਥਾ ਕਥਨ ਤੋਂ ਰਹਿਤ ਹੈ।
ਜਨ ਨਾਨਕ ਦਾਸਨ ਦਾਸ ਕਹਿਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਮੈਂ ਤੇ ਤੁਹਾਡੇ ਦਾਸਾਂ ਦਾ ਦਾਸ, ਸੇਵਕਾਂ ਦਾ ਸੇਵਕ ਆਖੀਦਾ ਹਾਂ, ਮੋਹਿ ਕਰੋ ਕਿਰਪਾ ਠਾਕੁਰ ਆਪਣੀ। ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਆਪਣੀ ਕਿਰਪਾ ਕਰ ਦਿਓ, ਮੇਰੇ ਤੇ ਰਹਿਮਤ ਕਰ ਦਿਓ ਕਿ ਮੈਂ ਹਮੇਸ਼ਾ ਲਈ ਆਪ ਜੀ ਦਾ ਸਿਮਰਨ ਕਰਾਂ, ਹਮੇਸ਼ਾ ਲਈ ਆਪ ਜੀ ਦਾ ਨਾਮ ਜਪਦਾ ਰਹਾਂ।
ਬਿਲਾਵਲ ਮਹੱਲਾ ਪੰਜਵਾਂ ਹਰ ਕੇ ਚਰਨ ਜਬ ਜਾਉ ਕੁਰਬਾਨ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ੁਰ ਤਾਕਾ ਹਿਰਦੈ ਧਰ ਮਨ ਧਿਆਨ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫੇਰ ਪਿਛਲੇ ਸ਼ਬਦ ਦੇ ਪ੍ਰਕਰਨ ਦੇ ਅਨੁਸਾਰ ਹੀ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਦੀ ਵਾਰਤਾ ਦਾ ਜ਼ਿਕਰ ਕਰਦੇ ਹਨ। ਹਰ ਕੇ ਚਰਨ ਜਪ ਜਾਉ ਕੁਰਬਾਨ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਜਪ ਕੇ, ਚਰਨ ਤੋਂ ਮੁਰਾਦ ਹੈ ਨਾਮ ਦੀ, ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਜਾਉ ਕੁਰਬਾਨ, ਉਸ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਹਾਂ। ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਫਰਮਾਉਂਦੇ ਨੇ, ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਭਾਵ ਗੁਰਮਤ ਦੇ ਵਿੱਚ ਗੁਰੂ ਤੇ ਪਰਮੇਸ਼ਰ ਨੂੰ ਵੱਖ ਵੱਖ ਨਹੀਂ ਸਮਝਿਆ ਗਿਆ। ਪਾਰ ਬ੍ਰਹਮ ਗੁਰ ਨਾ ਹੀ ਭੇਦ, ਇਹ ਗੁਰਮਤ ਦਾ ਸਿਧਾਂਤ ਹੈ। ਉਹ ਮੇਰਾ ਸਤਿਗੁਰੂ ਹੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੈ, ਅਥਵਾ ਉਹ ਪਾਰ ਬ੍ਰਹਮ ਪਰਮੇਸ਼ਰ ਹੀ ਮੇਰਾ ਸਤਿਗੁਰੂ ਹੈ। ਤਾਂ ਕਾ ਹਿਰਦੈ ਧਰ ਮਨ ਧਿਆਨ, ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨ ਹੇ ਪਿਆਰੇ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰ।
ਸਿਮਰ 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 ਸੁਖ ਦਾਤਾ, ਜਾ ਕਾ ਕੀਆ ਸਗਲ ਜਹਾਨ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸਿਮਰ 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 ਸੁਖ ਦਾਤਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਉਹ ਸੁਖਾਂ ਦੇ ਦਾਤੇ ਵਾਹਿਗੁਰੂ ਦਾ ਸਿਮਰਨ ਕਰ। ਜਾਕਾ ਕੀਆ ਸਗਲ ਜਹਾਨ, ਜਿਸ ਵਾਹਿਗੁਰੂ ਦਾ ਸਾਰਾ ਜਹਾਨ, ਸਾਰਾ ਸੰਸਾਰ ਪੈਦਾ ਕੀਤਾ ਹੋਇਆ। ਇਹ ਸਾਰਾ ਸੰਸਾਰ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੈ ਨਾ। ਇਹ ਗੁਰਮਤ ਦਾ ਸਿਧਾਂਤ ਹੈ, ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲਖ ਦਰਿਆਓ। ਓਅੰਕਾਰ ਉਤਪਾਤੀ, ਕੀਆ ਦਿਨ ਸਭ ਰਾਤੀ, ਵਾਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਇਹ ਕਵਾਵੈ ਤੇ ਸਭ ਹੋਆ। ਵਾਹਿਗੁਰੂ ਦੇ ਇੱਕ ਬੋਲ ਤੋਂ ਸਾਰਾ ਸੰਸਾਰ ਬਣ ਗਿਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਦਾ ਸਾਰਾ ਸੰਸਾਰ ਪੈਦਾ ਕੀਤਾ ਹੈ, ਵੀ ਉਸ ਸੁਖਾਂ ਦੇ ਦਾਤੇ ਵਾਹਿਗੁਰੂ ਨੂੰ ਮਨ ਬਾਣੀ ਸਰੀਰ ਕਰਕੇ ਸਿਮਰਨਾ ਚਾਹੀਦਾ ਹੈ।
ਸਿਮਰ 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 ਸੁਖ ਦਾਤਾ, ਜਾਕਾ ਕੀਆ ਸਗਲ ਜਹਾਨ, ਰਸਨਾ ਰਵੋ ਏਕ ਨਾਰਾਇਣ, ਸਾਚੀ ਦਰਗਹਿ ਪਾਵੋ ਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਰਸਨਾ ਰਵੋ ਏਕ ਨਾਰਾਇਣ, ਆਪਣੀ ਰਸਨਾ ਤੋਂ ਇੱਕ ਨਾਰਾਇਣ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਜਪੋ। ਰਬੋ ਦਾ ਅਰਥ ਹੁੰਦਾ ਜਪਣਾ। ਆਪਣੀ ਰਸਨਾ ਤੋਂ ਇੱਕ ਵਾਹਿਗੁਰੂ ਦਾ ਨਾਮ ਹੀ ਜਪੋ, ਇਹਦਾ ਫਲ ਸਾਚੀ ਦਰਗਹਿ ਪਾਵੋ ਮਾਨ। ਤੁਸੀਂ ਉਸ ਵਾਹਿਗੁਰੂ ਦੀ ਸੱਚੀ ਦਰਗਾਹ ਦੇ ਵਿੱਚ ਹਮੇਸ਼ਾ ਲਈ ਮਾਣ ਸਤਿਕਾਰ ਪ੍ਰਾਪਤ ਕਰ ਲਵੋਗੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਰੇਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਓ। ਜਿਹੜੇ ਨਾਮ ਦਾ ਪ੍ਰਮਾਣ ਪੱਤਰ ਲੈ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਹਨ ਤੇ ਉਹਨਾਂ ਦਾ ਉੱਥੇ ਵੀ ਸਤਿਕਾਰ ਹੁੰਦਾ। ਨਾਨਕ ਧਰਮ ਐਸੇ ਚਵਹਿ ਕੀਤੋ ਪਵਨ ਪੁਨੀਤ, ਧਰਮਰਾਜ ਉਹਨਾਂ ਦੇ ਲਈ ਇਹ ਸਤਿਕਾਰ ਦੇ ਬਚਨ ਆਖਦਾ ਹੈ, ਬਈ ਧਨ ਭਾਗ ਨੇ ਮੇਰੇ, ਤੁਸਾਂ ਮੇਰੇ ਘਰ ਚਰਨ ਪਾਏ, ਮੇਰਾ ਘਰ ਹੀ ਪਵਿੱਤਰ ਕਰ ਦਿੱਤਾ। ਇਹ ਮਾਨ ਸਨਮਾਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਹਨ।
ਸਾਧੂ ਸੰਗ ਪ੍ਰਾਪਤ ਜਾ ਕੋ, ਤਿਨਹੀ ਪਾਇਆ ਇਹੋ ਨਿਧਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧੂ ਸੰਗ ਪ੍ਰਾਪਤ ਜਾ ਕੋ, ਜਿਸ ਨੂੰ ਪਾਈ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਤਿਨਹੀ ਪਾਇਆ ਇਹੋ ਨਿਧਾਨ, ਉਸੇ ਨੇ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ। ਭਾਵ ਨਾਮ ਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਗਾਵੋ ਗੁਣ ਕੀਰਤਨ ਨੇ ਸਵਾਮੀ, ਕਰ ਕਿਰਪਾ ਨਾਨਕ ਦੀ ਜੈ ਦਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਸਵਾਮੀ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ ਜੀ, ਗਾਵੋ ਗੁਣ ਕੀਰਤਨ ਨਿਤ ਸਵਾਮੀ, ਮੈਂ ਤੇ ਹਮੇਸ਼ਾ ਲਈ ਆਪ ਜੀ ਦੇ ਗੁਣ ਗਾਵਾਂ ਤੇ ਆਪ ਜੀ ਦਾ ਜਸ ਕਰਦਾ ਰਵਾਂ। ਕਰ ਕਿਰਪਾ ਨਾਨਕ ਦੀ ਜੈ ਦਾਨ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਇਹੀ ਦਾਨ ਮੇਰੀ ਝੋਲੀ ਵਿੱਚ ਪਾ ਦਿਓ। ਕਿਹੜਾ ਦਾਨ? ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹ ਨਾਮ ਤੇ ਕੀਰਤਨ ਦੇ ਨਾਲ ਹੀ ਹਮੇਸ਼ਾ ਲਈ ਮੈਂ ਜੁੜਿਆ ਰਹਾਂ।
ਬਿਲਾਵਲ ਮਹੱਲਾ ਪੰਜਵਾਂ, ਰਾਖ ਲਈਏ ਸਤਿਗੁਰ ਕੀ ਸ਼ਰਨ, ਜੈ ਜੈਕਾਰ ਹੁਆ ਜਗ ਅੰਤਰ, ਪਾਰ ਬ੍ਰਹਮੇਰੋ ਤਾਰਨ ਤਰਨ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹ ਵੀ ਸਤਿਗੁਰੂ ਦੇ ਸ਼ੁਕਰਾਨੇ ਵਜੋਂ ਹੀ ਉਚਾਰਨ ਕੀਤਾ ਹੈ। ਰਾਖ ਲਈਏ ਸਤਿਗੁਰ ਕੀ ਸ਼ਰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਸਤਿਗੁਰੂ ਦੀ ਸ਼ਰਨ ਵਿੱਚ ਪਾ ਕੇ ਰਾਖ ਲਈਏ ਸਾਨੂੰ ਰੱਖ ਲਿਆ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਸਤਿਗੁਰੂ ਦੀ ਸ਼ਰਨ ਵਿੱਚ ਲਿਆ ਕੇ ਸਾਡੀ ਹਰ ਪ੍ਰਕਾਰ ਰੱਖਿਆ ਕੀਤੀ ਹੈ। ਜੈ ਜੈਕਾਰ ਹੋਆ ਜਗ ਅੰਤਰ, ਹੁਣ ਸਾਰੇ ਸੰਸਾਰ ਦੇ ਅੰਦਰ ਸਾਡਾ ਜੈ ਜੈਕਾਰ ਹੋ ਰਿਹਾ। ਭਾਵ ਸਾਰੇ ਲੋਕ ਗੁਰੂ ਘਰ ਦਾ ਜੈ ਜੈਕਾਰ ਕਰ ਰਹੇ ਹਨ। ਪਾਰ ਬ੍ਰਹਮ ਮੇਰੂ ਤਾਰਨ ਤਰਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰਾ ਵਾਹਿਗੁਰੂ ਤਾਰਨ ਤਰਨ ਵੀ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਵਾਂਗ ਹੈ। ਅਸੀਂ ਉਸ ਵਾਹਿਗੁਰੂ ਦੇ ਚਰਨਾਂ ਦੀ ਓਟ ਲੈ ਕੇ ਉਸ ਵਾਹਿਗੁਰੂ ਦੇ ਨਾਮ ਦਾ ਆਸਰਾ ਲੈ ਕੇ ਭਵ ਸਾਗਰ ਤੋਂ ਵੀ ਪਾਰ ਹੋ ਜਾਵਾਂਗੇ।
ਵਿਸ਼ਵੰਪਰ ਪੂਰਨ ਸੁਖਦਾਤਾ ਸਗਲ ਸਮਗਰੀ ਪੋਖਣ ਪਰਣ
ਰਹਾਓ ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵਿਸ਼ਵੰਪਰ ਪੂਰਨ ਸੁਖਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਵਿਸ਼ਵੰਪਰ ਵਿਸ਼ਵ ਕਹਿੰਦੇ ਨੇ ਸੰਸਾਰ ਨੂੰ ਪਰ ਦਾ ਅਰਥ ਹੁੰਦਾ ਭਰਨਾ ਉਹ ਵਾਹਿਗੁਰੂ ਸਾਰੇ ਸੰਸਾਰ ਦੀ ਪੂਰਤੀ ਕਰਨ ਵਾਲਾ ਸਾਰੇ ਸੰਸਾਰ ਦੀ ਪੂਰਤੀ ਤੋਂ ਮੁਰਾਦ ਹੈ ਸਭ ਦਾ ਪੇਟ ਭਰਨ ਵਾਲਾ ਉਹ ਵਾਹਿਗੁਰੂ ਵਿਸ਼ਵੰਪਰ ਸਾਰੇ ਸੰਸਾਰ ਨੂੰ ਭਰਨ ਵਾਲਾ ਹੈ ਭਾਵ ਸਾਰੇ ਸੰਸਾਰ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਤੇ ਪੂਰਨ ਸੁਖਾਂ ਦਾ ਦਾਤਾ ਵੀ ਹੈ। ਸਗਲ ਸਮੱਗਰੀ ਪੋਖਣ ਭਰਨ ਤੇ ਜਿਤਨੀ ਵੀ ਹੋਰ ਸਾਰੀ ਸਮੱਗਰੀ ਦਾ ਅਰਥ ਹੈ ਸ੍ਰਿਸ਼ਟੀ ਜਿਤਨੇ ਵੀ ਜੀਵ ਜੰਤ ਨੇ ਉਹਨਾਂ ਨੂੰ ਵੀ ਪਾਲਣ ਵਾਲਾ ਤੇ ਉਹਨਾਂ ਦੇ ਪੇਟ ਭਰਨ ਵਾਲਾ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਥਾਨ ਥਨੰਤਰ ਸਰਵ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ
ਤੇ ਉਹ ਅਕਾਲ ਪੁਰਖ ਵਾਹਿਗੁਰੂ ਥਾਨ ਥਨੰਤਰ ਸਰਵ ਨਿਰੰਤਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਰੇ ਥਾਵਾਂ ਦੇ ਅੰਦਰ ਵੀ ਤੇ ਸਾਰੇ ਥਾਵਾਂ ਤੋਂ ਬਾਹਰ ਵੀ। ਨਿਰੰਤਰ ਦਾ ਅਰਥ ਹੈ ਬਿਨਾਂ ਕਿਸੇ ਅੰਤਰ ਭੇਵ ਭਾਵ ਤੋਂ ਇੱਕ ਰਸ ਲਗਾਤਾਰ ਵਾਹਿਗੁਰੂ ਪਰਮੇਸ਼ਰ ਸਭ ਦੇ ਅੰਦਰ ਵਸ ਰਿਹਾ ਹੈ। ਬਲ ਬਲ ਜਾਈ ਹਰ ਕੇ ਚਰਨ ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਤੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਂਦੇ ਹਾਂ।
ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਿਧ ਤੁਮ ਕਾਰਨ ਕਰਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹੇ ਵਾਹਿਗੁਰੂ ਜੀ ਜਿਤਨੇ ਵੀ ਜੀਵ ਨੇ ਬਈ ਇਹਨਾਂ ਦੀ ਜੁਗਤੀ ਤੁਹਾਡੇ ਆਪਣੇ ਹੱਥ ਵਸ ਹੈ। ਜੀ ਜੁਗਤ ਵਸ ਮੇਰੇ ਸਵਾਮੀ ਐ ਮੇਰੇ ਸਵਾਮੀ ਮਾਲਕ ਵਾਹਿਗੁਰੂ ਜੀ ਸਾਰੇ ਜੀਵਾਂ ਦੀ ਜੁਗਤੀ ਰਹਿਣ ਸਹਿਣ ਪਾਲਣ ਪੋਸ਼ਣ ਦੀ ਤੁਹਾਡੇ ਹੱਥ ਵਸ ਹੈ। ਸਰਬ ਸਿੱਧ ਤੁਸੀਂ ਸਾਰੀਆਂ ਸਿੱਧੀਆਂ ਦੇ ਮਾਲਕ ਹੋ ਤੇ ਕਾਰਨ ਕਰਨ ਤੇ ਸਾਰੇ ਕਾਰਨਾਂ ਨੂੰ ਕਰਨ ਲਈ ਵੀ ਸਮਰੱਥ ਹੋ। ਜਿਤਨੇ ਵੀ ਸੰਸਾਰ ਰਚਨਾ ਦੇ ਕਾਰਨ ਨੇ ਚਾਹੇ ਉਹ ਪੰਜ ਤੱਤ ਨੇ ਚਾਹੇ ਉਹ ਪ੍ਰਕਿਰਤੀ ਹੈ ਚਾਹੇ ਉਹ ਪ੍ਰਕਿਰਤੀ ਤੋਂ ਇਲਾਵਾ ਅਗਿਆਨ ਹੈ ਮਾਇਆ ਹੈ ਭਾਵ ਜਿੰਨੇ ਵੀ ਸੰਸਾਰ ਨੂੰ ਪੈਦਾ ਕਰਨ ਵਾਲੇ ਕਾਰਨ ਮੰਨੇ ਨੇ ਤੁਸੀਂ ਉਹਨਾਂ ਸਾਰੇ ਕਾਰਨਾਂ ਨੂੰ ਪੈਦਾ ਕਰਨ ਵਾਲੇ ਹੋ।
ਆ ਜੁਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਵਾਹਿਗੁਰੂ ਆ ਜੁਗਾਦ ਦਾ ਅਰਥ ਹੈ ਸਦਾ ਸਦਾ ਜਦ ਤੋਂ ਸੰਸਾਰ ਬਣਿਆ ਜਦ ਤੱਕ ਰਹੇਗਾ ਉਹ ਸਾਰੇ ਸਮੇਂ ਦੇ ਅੰਦਰ ਵਾਹਿਗੁਰੂ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਹੈ ਤੇ ਰੱਖਦਾ ਰਹੇਗਾ। ਹਰ ਸਿਮਰਤ ਨਾਨਕ ਨਹੀਂ ਡਰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਹਰ ਸਿਮਰਤ ਜਿਹੜੇ ਗੁਰਸਿੱਖ ਮਾਈ ਪਾਈ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਨਹੀਂ ਡਰਨ ਉਹ ਫਿਰ ਕਿਸੇ ਤੋਂ ਡਰਦੇ ਨਹੀਂ ਕਿਉਂਕਿ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਉਹਨਾਂ ਨੂੰ ਵਾਹਿਗੁਰੂ ਨਿਰਭਉ ਅਵਸਥਾ ਬਖਸ਼ਿਸ਼ ਕਰ ਦਿੰਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨਕਾ ਪਾਉ ਸਭ ਗੁਆਸੀ ਜਿਨ੍ਹਾਂ ਨੇ ਨਿਰਭਉ ਹੋ ਕੇ ਨਿਰਭਉ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਫਿਰ ਉਹਨਾਂ ਦਾ ਸਾਰਾ ਹੀ ਡਰ ਪੈ ਵਾਹਿਗੁਰੂ ਦੂਰ ਕਰ ਦਿੰਦੇ। ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਹਜ਼ੂਰ ਫਰਮਾਉਂਦੇ ਹਨ ਉਹ ਵਾਹਿਗੁਰੂ ਆ ਜੁਗਾਦ ਸਦਾ ਸਦਾ ਆਪਣੇ ਭਗਤਾਂ ਦੀ ਪਤ ਭਗਤਾਂ ਦੀ ਪਹਿਜ ਰੱਖਦਾ ਆਇਆ ਹੈ ਹੁਣ ਵੀ ਰੱਖ ਰਿਹਾ ਹੈ ਅੱਗੇ ਲਈ ਵੀ ਰੱਖੇਗਾ। ਹਰ ਸਿਮਰਤ ਨਾਨਕ ਨਹੀਂ ਡਰਨ ਸਤਿਗੁਰੂ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਨਿਰਭਉ ਤੇ ਨਿਡਰ ਹੋ ਜਾਂਦੇ ਨੇ ਉਹ ਕਿਸੇ ਤੋਂ ਨਹੀਂ ਡਰਦੇ। ਵਾਹਿਗੁਰੂ ਦੇ ਪਿਆਰੇ ਕਿਸੇ ਨਾ ਤੇ ਦੁਨਿਆਵੀ ਮਨੁੱਖ ਤੋਂ ਡਰਦੇ ਨੇ ਤੇ ਨਾ ਹੀ ਉਹ ਜਮਾਂ ਤੋਂ ਡਰਦੇ ਨੇ ਤੇ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਡਰਦੇ ਨੇ ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੀ ਜੁਗਤ ਵਸ ਮੇਰੇ ਸਵਾਮੀ, ਸਰਬ ਸਿੱਧ ਤੁਮ ਕਾਰਣ ਕਰਨ, ਆਦ ਜੁਗਾਦ ਪ੍ਰਭ ਰਖਦਾ ਆਇਆ, ਹਰ ਸਿਮਰਤ ਨਾਨਕ ਨਹੀਂ ਡਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।